सुल्तान होवा मेल लश्कर तख्त राखा
फिर
पाओ।
कलयुग ने आखिरी पेशकश की, कहन लगा तुसी मेरे कोलों बादशाही लै लवो। तां साहिब सतगुरु सच्चे पातशाह कहन लगे, ए भी तेरी भेटा सानू परवान नहीं। सुल्तान होवा, जे मैं सुल्तान अरबी विच पातशाह नू कहिंदे ने, जे मैं सुल्तान पातशाह भी हो जावा ते मेल लश्कर, लश्कर दा अर्थ है भी जिहड़े लाओ लश्कर फौजां नू इकट्ठियां कर लवां ते तख्त राखां पाओ ते फिर मैं राज तख्त दे उत्ते अपना पैर रखा। इहदा मतलब ये है भी मैं बादशाह हो के ते बहुत सारिया फौजां नाल इकट्ठियां करके ते सारी धरती दा पातशाह बन जावा ते तख्त ते पैर रखा।
हुक्म हासल करी बैठा नानका सब वाओ।
धन गुरु नानक देव महाराज सच्चे पातशाह कहिंदे सुल्तान बादशाह भी ऐसा बना हुक्म हासल करी बैठा। बस मैं तख्त ते बैठा होया हुक्म करा ते बस हुक्म करन दी देर होवे ते उसे वेले हासल जिहड़ी चीज मैं चाहां उत्थे ही मैनू प्राप्त हो जावे। क्योंकि जिहड़े वड्डे वड्डे बादशाह लोक ने और उन्हां दा ऐसा हुक्म चलदा सी ते एक वारी उन्हां ने जे ये कह दिता भी आ चीज़ हाजर करो ते उस वेले वजीरां नूं अहलकारां नूं वह चीज़ हाजर करनी पैंदी सी। मैं इस तरह का बादशाह होवां, बस तख्त ते बैठा ही हुक्म करां ते हुक्म दे नाल ही जो चीज़ चाहां उही मैं हासिल कर लवां, उही चीज़ हाजिर हो जावे। नानका सब वाओ। धन गुरु नानक देव महाराज सच्चे पातशाह कहन लगे, हे वाहिगुरु, ये ते सब वाओ दा अर्थ है हवा दे बुल्ले वांगू सारियां चीज़ां नास होण वालियां ने, चाहे मोतियां दे मंदर ने ते चाहे कोई सोहणियां खूबसूरत अपछरा ने इस्त्रियां ने ते चाहे रिधियां सिधियां ने, चाहे दुनिया दी पातशाही है। नानका सब वाओ, ये ते हवा दे बुल्ले वांग ने, चीजां आउंदियां ने ते चलियां जांदियां हन।
मत देख पूला विसर तेरा चेतन आवे ना।
हे वाहिगुरु जी, मैं इन्हां चीजां नूं देख के मता भुल जावां ते फिर तेरा नाम भी विसरै, मैनूं विसर जावे ते ऐसा विसरे तेरा चेत ना आवे ना, मैनूं कदे मुड़ के तेरा नाम ही चेते ना आवे। मैं नहीं चाहुंदा भी एहो जी कलयुग दी समगरी दे विच मेरा मन खचत हो जावे। ते धन गुरु नानक देव महाराज सच्चे पातशाह ने जदों ये पवित्र शब्द उचारण किया ते कलयुग ने देखिया भी हुण मेरा ते प्रभाव सतगुरु ते किसे किस्म दा पै नहीं सकिया ते हुण मैनू गुरु महाराज दी शरण पै के अपना आप सुधार लैणा चाहिए। कलयुग ने सतगुरु दे चरण फड़ ले, कहिंदा महाराज फिर दसो मेरा किवें उधार होवे। तां सतगुरु कहिण लगे, तेरा उधार होवेगा संगत विच सेवा करन दे नाल। कहिंदा महाराज फिर दसो मैं कदों संगत विच आवां। तां सतगुरु ने बचन किया, कहिण लगे, जिन्ना चिर संगत विच बैठ के गुरसिख माई पाई बाणी पढ़न कीर्तन कथा सुणन उस वेले तूं उत्थे पैर नहीं पाउणा। हाँ, जदों अरदास होवे हुक्मनामा लिया जावे कड़ा प्रसादी देग ते लंगर वर्तन दा समा होवे उस वेले तू संगत विच आके हाजरी भर सकदे। ते हुण अक्सर असी वेखदे हाँ जदों पहले पहल दीवान सजिया हुंदा है, बाणी कीर्तन कथा दे प्रवाह चलदे ने, संगतां शांत हो के सुणदियां, ते पर जदों प्रसाद दा समा हुंदा है, लंगर दा वक्त हुंदा है, उस वेले साडा मन कल्पना दे विच फस जांदा है ते रौला गौला भी शुरू हो जांदा है। वो कलयुग दे आउण दा एक तरह दा प्रतीक है। धन गुरु नानक देव महाराज सच्चे पातशाह ने आख्या, जे तू साडा बचन मन्नेगा ते फिर तेरा भी भला हो जावेगा। ते कलयुग ने सत बचन कह के सतगुरु दे इस बचन नूं मन्निया ते फिर इस ढंग दे नाल इहदा भी उधार होया। गुरबाणी विच अगे चल के शब्द आया है, कलयुग उधारिया गुरदेव, मल मूत मूड जे मुगद होते सब लगे तेरी सेव। इउं सतगुरु महाराज ने ये सारे कलयुग का ही उधार कर दिता।
श्री राग महला पहला, कोट कोटी मेरी आर जा, ਪਵਨ ਪੀਣ ਅਪਿਆਓ।
ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਸਿੱਧ ਲੋਕ ਆਏ ਨੇ, ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਪੇਸ਼ਕਸ਼ ਕੀਤੀ। ਕਹਿਣ ਲੱਗੇ, ਮਹਾਰਾਜ ਤੁਸੀਂ ਯੋਗ ਸਾਧਨ ਸਿੱਖ ਲਵੋ ਅਤੇ ਤੁਹਾਡੀ ਬਹੁਤ ਲੰਬੀ ਉਮਰ ਹੋ ਜਾਵੇਗੀ, ਅਤੇ ਤੁਸੀਂ ਗੁਫਾ ਦੇ ਵਿੱਚ ਬੈਠ ਕੇ ਸਮਾਧੀ ਸਥਿਤ ਹੋਵੋ ਅਤੇ ਲੋਕ ਤੁਹਾਡਾ ਬੜਾ ਸਤਿਕਾਰ ਕਰਨਗੇ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ, ਨਹੀਂ, ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ ਜੇ ਪਾਵੈ ਕਰੇ ਤਮਾਏ ਰਹਾਓ। ਹਜ਼ੂਰ ਕਹਿਣ ਲੱਗੇ ਕਿ ਐ ਸਿੱਧ ਲੋਕੋ, ਸਾਚਾ ਨਿਰੰਕਾਰ ਨਿਜ ਥਾਏ, ਉਹ ਸੱਚਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨਿਜ ਥਾਏ, ਉਹ ਆਪਣੇ ਅਸਥਾਨ ਸੱਚਖੰਡ ਦੇ ਵਿੱਚ ਬੈਠਾ ਹੈ। ਜਪਜੀ ਸਾਹਿਬ ਬਾਣੀ ਵਿੱਚ ਸਤਿਗੁਰੂ ਨੇ ਸਪਸ਼ਟ ਆਖਿਆ ਸੀ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਜ਼ਰ ਨਿਹਾਲ। ਸੱਚਖੰਡ ਉਹ ਅਸਥਾਨ ਹੈ ਜਿਹਦਾ ਕਦੀ ਨਾਸ ਨਹੀਂ ਹੁੰਦਾ। ਸੱਚਾ ਨਿਰੰਕਾਰ ਨਿਜ ਥਾਏ, ਉਹ ਸੱਚਾ ਨਿਰੰਕਾਰ, ਸੱਚਾ ਅਕਾਲ ਪੁਰਖ ਆਪਣੇ ਸੱਚਖੰਡ ਅਸਥਾਨ ਦੇ ਵਿੱਚ ਵਸ ਰਿਹਾ ਹੈ। ਸੁਣ ਸੁਣ ਆਖਣ ਆਖਣਾ ਅਤੇ ਸੁਣ ਸੁਣ ਕੇ ਇੱਕ ਦੂਜੇ ਤੋਂ ਆਖਣ ਆਖਣਾ ਉਸ ਵਾਹਿਗੁਰੂ ਪਰਮੇਸ਼ਰ ਦੇ ਕਥਾ ਨੂੰ ਲੋਕ ਉਚਾਰਨ ਕਰਦੇ ਹਨ। ਜੇ ਪਾਵੈ ਕਰੇ ਤਮਾਏ, ਅਤੇ ਜੇ ਵਾਹਿਗੁਰੂ ਨੂੰ ਕਿਸੇ ਦਾ ਆਖਣਾ ਪਾ ਜਾਵੇ ਅਤੇ ਕਰੇ ਤਮਾਏ, ਫਿਰ ਉਹਨੂੰ ਤਾਰਨ ਦੀ ਇੱਛਾ ਕਰਦੇ। ਅਥਵਾ ਜੇ ਪਾਵੈ ਕਰੇ ਤਾਂ ਮਾਏ, ਤਾਂ ਤੈਨੂੰ ਥੋੜ੍ਹਾ ਜਿਹਾ ਵੱਖਰਾ ਜੇ ਕਰ ਲਈਏ। ਇਹ ਵੀ ਇੱਕ ਪੁਰਾਤਨ ਟੀਕਾਕਾਰ ਨੇ ਅਰਥ ਕੀਤਾ ਹੈ, ਜੇ ਪਾਵੈ ਕਰੇ ਤਾਂ ਮਾਏ, ਜੇ ਵਾਹਿਗੁਰੂ ਪਰਮੇਸ਼ਰ ਨੂੰ ਪਾ ਜਾਵੇ ਤਾਂ ਫਿਰ ਉਹ ਮਾਏ ਦਾ ਅਰਥ ਹੈ ਮਿਹਰ, ਉਹ ਕਿਰਪਾ ਦ੍ਰਿਸ਼ਟੀ ਕਰ ਦਿੰਦੇ। ਅਤੇ ਜੇ ਤਮਾਏ ਇਕੱਠਾ ਪਾਠ ਮੰਨ ਲਈਏ, ਜਿਵੇਂ ਪੁਰਾਤਨ ਚੱਲਿਆ ਆਉਂਦਾ ਹੈ, ਜੇ ਪਾਵੈ ਕਰੇ ਤਮਾਏ, ਜੇ ਵਾਹਿਗੁਰੂ ਨੂੰ ਪਾਵੇ ਫਿਰ ਉਹ ਤਾਰਨ ਦੀ ਇੱਛਾ ਕਰਦਾ ਹੈ। ਪਰ ਦੂਸਰਾ ਵੀ ਅਰਥ ਢੁਕਦਾ ਹੈ, ਜੇ ਵਾਹਿਗੁਰੂ ਨੂੰ ਪਾ ਜਾਵੇ ਫਿਰ ਉਹ ਆਪਣੀ ਮਿਹਰ ਕਰ ਦਿੰਦੇ, ਅਤੇ ਜਦੋਂ ਮਿਹਰ ਹੋ ਜਾਵੇ ਤਾਂ ਫਿਰ ਵਾਹਿਗੁਰੂ ਪਰਮੇਸ਼ਰ ਉਸਨੂੰ ਪ੍ਰਵਾਨ ਕਰ ਲੈਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦੇ ਅੰਦਰ ਵਿਸ਼ੇਸ਼ ਕਰਕੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕੀਤੀ ਹੈ, ਕਿਉਂਕਿ ਨਾਮ ਦੁਆਰਾ ਹੀ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਵਾਸਾ ਮਿਲਦਾ। ਪਿੱਛੇ ਜਪਜੀ ਸਾਹਿਬ ਬਾਣੀ ਵਿੱਚ ਸਤਿਗੁਰੂ ਨੇ ਆਖਿਆ ਸੀ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਉਹ ਵਾਹਿਗੁਰੂ ਵੱਡਾ ਸਾਹਿਬ ਮਾਲਕ ਹੈ, ਉਹਦਾ ਸੱਚਖੰਡ ਅਸਥਾਨ ਵੀ ਬੜਾ ਉੱਚਾ ਹੈ। ਅਤ ਉੱਚਾ ਤਾਂ ਕਾ ਦਰਬਾਰਾ, ਅੰਤ ਨਹੀਂ ਕਿਸ਼ਪਾਰਾ ਵਾਰਾ। ਉਸ ਉੱਚੇ ਥਾਂ 'ਤੇ ਜਾਣ ਦੇ ਲਈ ਉੱਚਾ ਸਾਧਨ, ਸਰਵੋਤਮ ਸਾਧਨ ਵਾਹਿਗੁਰੂ ਦਾ ਨਾਮ ਹੀ ਹੈ। ਅਬ ਕਲੂ ਆਇਓ ਇੱਕ ਨਾਮ ਬੋਵਹ ਬੋਵਹ, ਅਨਰੂਤ ਨਾਹੀਂ ਨਾਹੀਂ ਮਤ ਪਾਰੋਂ ਭੁੱਲਹ ਭੁੱਲੋ। ਲਹੁਣ ਇਸ ਨਾਮ ਦੇ ਮੁਕਾਬਲੇ 'ਤੇ ਬਾਕੀ ਚਾਹੇ ਕਿੰਨੇ ਵੀ ਮਨੁੱਖ ਸਾਧਨ ਕਰ ਲਵੇ, ਸਾਰਿਆਂ ਦੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਸਫਲਤਾ ਬਿਆਨ ਕਰ ਰਹੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਸੁਣੋ, ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਓ। ਕੋਟ ਕੋਟੀ ਦਾ ਅਰਥ ਹੈ ਕਰੋੜਾਂ ਹੀ ਕਰੋੜਾਂ ਵਰ੍ਹਿਆਂ ਦੀ ਮੇਰੀ ਆਰਜਾ ਲੰਬੀ ਉਮਰ ਹੋ ਜਾਵੇ। ਜਿਵੇਂ ਸੱਤਵੀਂ ਪੌੜੀ ਵਿੱਚ ਜਪਜੀ ਸਾਹਿਬ ਅੰਦਰ ਵੀ ਸਤਿਗੁਰੂ ਨੇ ਆਖਿਆ ਸੀ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ। ਕਰੋੜਾਂ ਹੀ ਕਰੋੜਾਂ ਵਰ੍ਹਿਆਂ ਦੀ ਮੇਰੀ ਲੰਬੀ ਉਮਰ ਹੋ ਜਾਵੇ। ਪਵਨ ਪੀਣ ਅਪਿਆਓ, ਅਤੇ ਪੀਣ ਦਾ ਅਰਥ ਹੈ ਪੀਣ ਵਾਸਤੇ, ਅਤੇ ਅਪਿਆਓ ਭੋਜਨ ਦੀ ਥਾਂ ਛਕਣ ਵਾਸਤੇ, ਪਵਨ ਦਾ ਅਰਥ ਹੈ ਹਵਾ ਹੀ ਹੋ ਜਾਵੇ। ਇਹਦਾ ਮਤਲਬ ਹੈ ਨਾ ਪਾਣੀ ਪੀਏ ਅਤੇ ਨਾ ਹੀ ਭੋਜਨ ਛਕੀਏ, ਪੌਣ ਹਾਰੀ ਹੋ ਜਾਈਏ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਬਹੁਤ ਸਾਰੇ ਐਸੇ ਵੀ ਰਿਸ਼ੀ ਮੁਨੀ ਸਨ, ਉਹ ਜੰਗਲਾਂ ਦੇ ਵਿੱਚ ਜਾ ਕੇ ਯੋਗ ਸਾਧਨ ਕਰਦੇ ਸਨ, ਤਪੱਸਿਆ ਕਰਦੇ ਸਨ, ਅਤੇ ਫਿਰ ਉਹ ਪੌਣ ਹਾਰੀ ਹੋ ਜਾਂਦੇ ਸਨ। ਇਹ ਪੌਣ ਹੀ ਪੀਣ ਅਪਿਆਓ, ਪੀਣ ਦੇ ਲਈ ਅਤੇ ਛਕਣ ਦੇ ਲਈ ਸਾਡਾ ਭੋਜਨ ਬਣ ਜਾਵੇ।
ਚੰਦ ਸੂਰਜ ਦੋਏ ਗੁਫੈ ਨਾ ਦੇਖਾਂ, ਸੁਪਨੇ ਸੌਣ ਨਾ ਥਾ।
ਲੋ ਹਜ਼ੂਰ ਕਹਿੰਦੇ ਨੇ, ਫਿਰ ਇਹੋ ਜਿਹੀ ਗੁਫਾ ਦੇ ਵਿੱਚ ਜਾ ਕੇ ਮੈਂ ਬੈਠ ਜਾਵਾਂ ਜਿੱਥੇ ਚੰਦਰਮਾ ਅਤੇ ਸੂਰਜ, ਮੈਂ ਉਹਨਾਂ ਦੋਹਾਂ ਨੂੰ ਹੀ ਨਾ ਦੇਖ ਸਕਾਂ। ਇਹ ਵੀ ਇੱਕ ਵੱਡੀ ਤਪੱਸਿਆ ਹੁੰਦੀ ਸੀ। ਜਿਹੜੇ ਬੜੇ ਬੜੇ ਯੋਗੀ ਸਨ ਉਹ ਪਹਾੜਾਂ ਦੀਆਂ ਗੁਫਾ ਦੇ ਵਿੱਚ ਜਾ ਕੇ ਸਮਾਧੀ ਲਾਉਂਦੇ ਸਨ ਅਤੇ ਕਈ ਕਈ ਸਾਲ ਸੈਂਕੜੇ ਹਜ਼ਾਰਾਂ ਵਰ੍ਹੇ ਤੱਕ ਹੀ ਉੱਥੇ ਬੈਠੇ ਰਹਿੰਦੇ ਸਨ। ਹਜ਼ੂਰ ਕਹਿੰਦੇ ਨੇ ਚੰਦ ਸੂਰਜ ਦੇ ਗੁਫਾ ਨਾ ਦੇਖਾਂ, ਐਸੀ ਗੁਫਾ ਦੇ ਵਿੱਚ ਜਾ ਕੇ ਮੈਂ ਬੈਠ ਜਾਵਾਂ, ਐਸੀ ਗੁਫਾ ਦੇ ਅੰਦਰ ਬੈਠ ਜਾਵਾਂ ਜਿੱਥੇ ਚੰਦਰਮਾ ਅਤੇ ਸੂਰਜ ਉਹਨਾਂ ਨੂੰ ਵੀ ਮੈਂ ਨਾ ਦੇਖ ਸਕਾਂ ਅਤੇ ਫਿਰ ਸਮਾਧੀ ਲਾ ਕੇ ਜਾਗਦਾ ਹੀ ਰਵਾਂ, ਸੁਪਨੇ ਸੌਣ ਨਾ ਥਾਓ ਅਤੇ ਸੁਪਨੇ ਮਾਤਰ ਵੀ ਸੌਣ ਲਈ ਉੱਥੇ ਥਾਂ ਨਾ ਹੋਵੇ, ਭਾਵ ਐਸੀ ਯੋਗ ਸਾਧਨਾ ਕਰਾਂ ਨੀਂਦ ਨੇੜੇ ਤੇੜੇ ਨਾ ਫੜਕ ਸਕੇ ਅਤੇ ਸੁਪਨਾ ਵੀ ਨਾ ਆਵੇ, ਬਸ ਐਸਾ ਸਾਵਧਾਨ ਹੋ ਕੇ ਮੈਂ ਉੱਥੇ ਬੈਠ ਕੇ ਸਮਾਧੀ ਸਥਿਤ ਹੋ ਜਾਵਾਂ।
ਤੇਰੀ ਕੀਮਤ ਨਾ ਪਵੇ ਹੋ ਕੇ ਵੱਡਾ ਖਾਣਾ।
ਹੇ ਵਾਹਿਗੁਰੂ ਜੀ, ਤਾਂ ਵੀ ਤੁਹਾਡੀ ਕੀਮਤ ਨਹੀਂ ਪੈ ਸਕਦੀ, ਜੇ ਕਰੋੜਾਂ ਹੀ ਕਰੋੜਾਂ ਵਰ੍ਹਿਆਂ ਦੀ ਲੰਬੀ ਉਮਰ ਵੀ ਕਰ ਲਈ ਅਤੇ ਖਾਣ ਪੀਣ ਦੇ ਲਈ ਹਵਾ ਨੂੰ ਹੀ ਆਪਣਾ ਭੋਜਨ ਅਤੇ ਆਹਾਰ ਬਣਾ ਲਿਆ ਅਤੇ ਫਿਰ ਗੁਫਾ ਦੇ ਅੰਦਰ ਬੈਠ ਗਏ, ਚੰਦਰਮਾ ਅਤੇ ਸੂਰਜ ਨੂੰ ਵੀ ਕਦੀ ਨਾ ਤੱਕਿਆ ਅਤੇ ਫਿਰ ਸਾਰੀ ਕਰੋੜਾਂ ਵਰ੍ਹੇ ਦੀ ਉਮਰ ਜਾ ਕੇ ਵੀ ਨਿਗਾ ਦਿੱਤੀ, ਪਰ ਹਜ਼ੂਰ ਕਹਿੰਦੇ ਇੰਨਾ ਕੁਛ ਕਰਨ ਦੇ ਬਾਵਜੂਦ ਤਾਂ ਵੀ ਤੇਰੀ ਕੀਮਤ ਨਹੀਂ ਪੈ ਸਕਦੀ, ਭਾਵ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ, ਤੇਰੇ ਦਰ ਪ੍ਰਵਾਨਗੀ ਨਹੀਂ ਹੋ ਸਕਦੀ। ਹਉ ਕੇਵੜ ਆਖਾਂ ਨਾਉ ਅਤੇ ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਨਾਮ ਨੂੰ ਕਿੱਡਾ ਵੱਡਾ ਆਖਾਂ। ਇੱਕ ਪਾਸੇ ਕਰੋੜਾਂ ਹੀ ਕਰੋੜਾਂ ਵਰ੍ਹੇ ਦੀ ਉਮਰ ਦੇ ਨਾਲ ਤੇਰਾ ਅੰਤ ਨਹੀਂ ਪਾਇਆ ਜਾਂਦਾ, ਤੇਰੀ ਕੀਮਤ ਨਹੀਂ ਪਾਈ ਜਾ ਸਕਦੀ, ਪਰ ਇੱਕ ਨਾਮ ਹੀ ਹੈ ਜਿਸ ਦੁਆਰਾ ਤੇਰੀ ਪ੍ਰਾਪਤੀ ਹੁੰਦੀ ਹੈ। ਹਉ ਕੇਵੜ ਆਖਾਂ ਨਾਉ, ਮੈਂ ਉਸ ਨਾਮ ਨੂੰ ਕਿਤਨਾ ਕੁ ਵੱਡਾ ਆਖਾਂ, ਇਹਦਾ ਮਤਲਬ ਇਹ ਹੈ ਨਾਮ ਹੀ ਸਭ ਤੋਂ ਵੱਡਾ ਸਾਧਨ ਹੈ। ਆਪ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਕਲ ਮੈਂ ਰਾਮ ਨਾਮ ਸਾਰ, ਇਸ ਲਈ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਵੱਡਾ ਸਾਧਨ ਹੈ।
ਸੱਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ, ਰਹਾਓ ਗੁੱਸਾ ਕਟਿਆ ਵਾਰ ਵਾਰ ਪੀਸਣ ਪੀਸਾ ਪਾਏ।
ਰਹਾਓ ਵਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਕਈ ਲੋਕ ਇਹੋ ਜਿਹੇ ਸਾਧਨ ਕਰਦੇ ਸਨ, ਕੁੱਸਾ ਕਟਿਆ ਵਾਰ ਵਾਰ, ਕੁੱਸਾ ਇੱਕ ਕਿਸਮ ਦਾ ਘਾਹ ਹੁੰਦਾ, ਅੱਜ ਨੂੰ ਦੱਬ ਵੀ ਕਹਿੰਦੇ ਨੇ, ਉਹ ਕਾਹੀ ਵਰਗਾ ਘਾਹ ਹੁੰਦਾ, ਉਹਨੂੰ ਕੱਟੋ ਫਿਰ ਉੱਗ ਪੈਂਦਾ। ਹਜ਼ੂਰ ਕਹਿੰਦੇ ਨੇ ਕੁੱਸਾ ਕਟਿਆ ਵਾਰ ਵਾਰ, ਉਸ ਕੁੱਸਾ ਵਾਂਗ ਵਾਰ ਵਾਰ ਮੈਂ ਆਪਣੇ ਸਰੀਰ ਨੂੰ ਵੀ ਕੱਟ ਲਵਾਂ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਇੱਕ ਐਸੀ ਵੀ ਪੰਡਿਤ ਲੋਕਾਂ ਨੇ ਅੰਧ ਵਿਸ਼ਵਾਸ ਅਤੇ ਜ਼ੁਲਮ ਦੀ ਵਿਚਾਰਧਾਰਾ ਕਾਇਮ ਕੀਤੀ ਹੋਈ ਸੀ ਵੀ ਜਿਹੜਾ ਵੀ ਮਨੁੱਖ ਮੁਕਤੀ ਲੈਣਾ ਚਾਹੁੰਦਾ ਹੈ ਉਹ ਕਾਂਸ਼ੀ ਵਿੱਚ ਆ ਜਾਵੇ, ਉੱਥੇ ਇੱਕ ਖੂਹ ਬਣਾਇਆ ਹੋਇਆ, ਇੱਕ ਬਹੁਤ ਸਾਰਾ ਭਾਰਾ ਆਰਾ ਵੀ ਉੱਥੇ ਬਣਾਇਆ ਹੋਇਆ ਸੀ। ਕਹਿੰਦੇ ਜਿਸਨੇ ਮੁਕਤੀ ਲੈਣੀ ਹੈ ਉਹ ਆ ਕੇ ਉਹ ਕਾਂਸ਼ੀ ਕਰਵਾਤ ਲੈ ਲਵੇ, ਕਰਵਾਤ ਦਾ ਅਰਥ ਸੀ ਆਰਾ, ਵੀ ਉਹ ਆਰੇ ਦੇ ਨਾਲ ਆਪਣਾ ਸਿਰ ਕਟਵਾ ਲਵੇ ਅਤੇ ਉਹਨੂੰ ਮੁਕਤੀ ਮਿਲ ਜਾਵੇਗੀ, ਕਾਂਸ਼ੀ ਮਰਨਾਂਤ ਮੁਕਤੀ। ਐਸੇ ਵੀ ਪੰਡਤਾਂ ਨੇ ਵਹਿਮ ਪਾਏ ਹੋਏ ਸਨ ਅਤੇ ਜਿਹੜੇ ਬੜੇ ਬੜੇ ਰਾਜੇ ਸਨ ਉਹਨਾਂ ਨੂੰ ਜਾ ਕੇ ਉਹਨਾਂ ਨੇ ਵੈਰਾਗ ਅਤੇ ਤਿਆਗ ਦੀਆਂ ਸਾਖੀਆਂ ਅਤੇ ਸਿੱਖਿਆ ਸੁਣਾਉਣੀਆਂ। ਜਦੋਂ ਉਹਨਾਂ ਦਾ ਮਨ ਵੈਰਾਗਵਾਨ ਹੋ ਜਾਂਦਾ ਅਤੇ ਸਾਰੀ ਪ੍ਰਾਪਰਟੀ ਸੋਨਾ ਚਾਂਦੀ ਦੌਲਤ ਆਪਣੇ ਨਾਂ ਕਰਵਾ ਲੈਣੀ ਅਤੇ ਉਹਨਾਂ ਨੂੰ ਕਾਂਸ਼ੀ ਕਰਵਾ ਦੇ ਕੇ ਹਮੇਸ਼ਾ ਲਈ ਖਤਮ ਕਰ ਦੇਣਾ, ਇਹ ਉਹਨਾਂ ਪੰਡਤਾਂ ਦਾ ਕੰਮ ਸੀ ਜੋ ਬਹੁਤ ਸਾਰੇ ਲੋਕਾਂ ਦੇ ਨਾਲ ਖਿਲਵਾੜ ਕਰਦੇ ਸਨ। ਅਤੇ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਅਤੇ ਫਿਰ ਉਸ ਵੇਲੇ ਉਹਨਾਂ ਨੇ ਇਸ ਗੱਲ ਦੀ ਜਾਂਚ ਪੜਤਾਲ ਕੀਤੀ ਅਤੇ ਜਦੋਂ ਉਹਨਾਂ ਦਾ ਪੁਰਾਣਾ ਸਾਰਾ ਰਿਕਾਰਡ ਵੇਖਿਆ ਅਤੇ ਉਸ ਰਿਕਾਰਡ ਦੇ ਵਿੱਚ ਇੱਕ ਵੀ ਬ੍ਰਾਹਮਣ ਦਾ ਨਾਮ ਨਹੀਂ ਸੀ ਆਇਆ ਜਿਸਨੇ ਉੱਥੇ ਕਾਂਸ਼ੀ ਕਰਵਾਤ ਲਿਆ ਹੋਵੇ, ਅਤੇ ਸਾਰੇ ਕੋਈ ਰਾਜੇ, ਕੋਈ ਚੰਗੇ ਤਕੜੇ ਜਗੀਰਦਾਰ, ਕੋਈ ਮਾਇਆਧਾਰੀਆਂ ਦੇ ਨਾਮ ਹੀ ਦਰਜ ਸਨ। ਜਿੱਥੋਂ ਇਸ ਗੱਲ ਦਾ ਪਤਾ ਲੱਗਿਆ ਵੀ ਇੱਕ ਬਹੁਤ ਵੱਡਾ ਲੋਕਾਂ ਦੇ ਨਾਲ ਇਹ ਖਿਲਵਾੜ ਕਰ ਰਹੇ ਨੇ, ਫਿਰ ਉਹਨਾਂ ਨੇ ਕਾਨੂੰਨੀ ਤੌਰ 'ਤੇ ਇਸ ਸਿਲਸਿਲੇ ਨੂੰ ਬੰਦ ਕੀਤਾ ਸੀ। ਉਹ ਪਹਿਲੇ ਸਮੇਂ ਦੇ ਹਿਸਾਬ ਦੇ ਨਾਲ ਸਤਿਗੁਰੂ ਕਹਿ ਰਹੇ ਨੇ, ਕੁੱਸਾ ਕਟਿਆ ਵਾਰ ਵਾਰ, ਉਸ ਘਾਹ ਵਾਂਗੂ ਆਪਣੇ ਸਰੀਰ ਨੂੰ ਵਾਰ ਵਾਰ ਕੱਟ ਵੀ ਲਈਏ, ਪੀਸਣ ਪੀਸਾ ਪਾਏ, ਅਤੇ ਪੀਸਣ ਦਾ ਅਰਥ ਹੈ ਚੱਕੀ, ਫਿਰ ਚੱਕੀ ਦੇ ਵਿੱਚ ਪਾ ਕੇ ਜਿਹੜੇ ਸਾਡੀਆਂ ਹੱਡੀਆਂ ਨੇ ਉਹਨਾਂ ਦਾ ਵੀ ਚੂਰਾ ਬਣਾ ਦੇਈਏ, ਆਟਾ ਬਣਾ ਦੇਈਏ, ਪਾਊਡਰ ਬਣਾ ਦੇਈਏ, ਇੱਥੋਂ ਤੱਕ ਵੀ ਕੁਰਬਾਨੀ ਕਰ ਲਈਏ।
ਅੱਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਓ।
ਤੇ ਫਿਰ ਆਪਣੇ ਸਰੀਰ ਨੂੰ ਅੱਗ ਦੇ ਨਾਲ ਹੀ ਜਾਲੀਆ ਦਾ ਅਰਥ ਹੈ ਸਾੜ ਦੇਈਏ, ਭਸਮ ਸੇਤੀ ਰਲ ਜਾਓ ਤੇ ਅੱਗ ਦੇ ਨਾਲ ਸੜ ਕੇ ਤੇ ਸਰੀਰ ਨੂੰ ਸਵਾਹ ਕਰ ਦੇਈਏ ਤੇ ਫਿਰ ਸਵਾਹ ਦੇ ਨਾਲ ਹੀ ਰਲ ਜਾਈਏ, ਭਾਵ ਕਾਂਸ਼ੀ ਕਰਵਤ ਲੈਣਾ ਤੇ ਫਿਰ ਕੋਈ ਤਪੱਸਿਆ ਦੀ ਚੱਕੀ ਦੇ ਵਿੱਚ ਪਾ ਕੇ ਸਰੀਰ ਨੂੰ ਪੀ ਦੇਣਾ ਤੇ ਫਿਰ ਪ੍ਰਤੱਖ ਵੀ ਅੱਗ ਦੇ ਨਾਲ ਆਪਣੇ ਆਪ ਨੂੰ ਸਾੜ ਦੇਣਾ ਤੇ ਆਪਣੇ ਸਰੀਰ ਨੂੰ ਸਵਾਹ ਦੇ ਨਾਲ ਹੀ ਰਲਾ ਦੇਣਾ, ਭਾਵੇਂ ਇੰਨੀ ਵੱਡੀ ਵੀ ਕੁਰਬਾਨੀ ਕੋਈ ਕਰ ਲਵੇ।
ਹੀ ਤੇਰੀ ਕੀਮਤ ਨਾ ਪਵੇ ਹੋ ਕੇ ਵੱਡਾ ਖਾਨਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤਾਂ ਵੀ ਤੇਰੀ ਪ੍ਰਾਪਤੀ ਦੀ ਕੀਮਤ ਨਹੀਂ ਪੈ ਸਕਦੀ, ਚਾਹੇ ਕੋਈ ਜਾਨ ਵੀ ਵਾਰ ਦੇਵੇ, ਅੱਗ ਦੇ ਵਿੱਚ ਵੀ ਸੜ ਮਰੇ, ਸਰੀਰ ਨੂੰ ਵਾਰ ਵਾਰ ਕਟਵਾ ਲਵੇ, ਚੱਕੀ ਦੇ ਵਿੱਚ ਵੀ ਪਿਹਾ ਲਵੇ, ਪਰ ਹਜ਼ੂਰ ਕਹਿੰਦੇ ਤਾਂ ਵੀ ਤੇਰੀ ਕੀਮਤ ਨਹੀਂ ਪੈ ਸਕਦੀ। ਹਉਂ ਕੇਵੜ ਆਖਾਂ ਨਾਉ ਤੇ ਜਿਸ ਨਾਮ ਦੁਆਰਾ ਤੇਰੀ ਕੀਮਤ ਪੈਂਦੀ ਹੈ, ਤੇਰੇ ਦਰਸ਼ਨ ਦੀਦਾਰ ਹੁੰਦੇ ਨੇ, ਤੇਰੇ ਦਰ ਤੇ ਪ੍ਰਵਾਨ ਹੋਇਆ ਜਾਂਦਾ ਹੈ, ਤੇ ਮੈਂ ਉਸ ਨਾਮ ਨੂੰ ਕਿੱਡਾ ਕੁ ਵੱਡਾ ਆਖਾਂ। ਉਹ ਤੇਰਾ ਨਾਮ ਸਭ ਤੋਂ ਵੱਡਾ ਤੇ ਪ੍ਰਮੁੱਖ ਸਾਧਨ ਹੈ।
ਪੰਖੀ ਹੋਏ ਕੈ ਜੇ ਪਵਾ ਸੈ ਅਸਮਾਨੀ ਜਾਓ।
ਲਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸਿੱਧਾਂ ਨੂੰ ਆਖਦੇ ਨੇ ਵੀ ਜੇ ਪੰਛੀ ਵਾਂਗ ਹੋ ਕੇ ਮੈਂ ਆਕਾਸ਼ ਦੇ ਵਿੱਚ ਵੀ ਉਡਾਰੀਆਂ ਮਾਰਨ ਲੱਗ ਜਾਵਾਂ, ਉੱਡਣ ਦੀ ਕਲਾ ਵੀ ਮੇਰੇ ਦੇ ਵਿੱਚ ਆ ਜਾਵੇ, ਤੇ ਫਿਰ ਇਹ ਨਹੀਂ ਵੀ ਨੇੜੇ ਤੇੜੇ ਇੱਕੋ ਹੀ ਆਕਾਸ਼ ਦੇ ਵਿੱਚ ਮੈਂ ਚੱਕਰ ਲਾਵਾਂ, ਸਹਿ ਅਸਮਾਨੀ ਜਾਓ। ਤੇ ਜਿਹੜੇ ਸੈਂਕੜੇ ਹੋਰ ਵੀ ਅਸਮਾਨ ਨੇ, ਹੋਰ ਵੀ ਤਬਕ ਨੇ, ਹੋਰ ਵੀ ਉੱਪਰ ਧਰਤੀਆਂ ਨੇ, ਹੈ ਤੇ ਲੱਖਾਂ ਹੀ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਪਰ ਹੁਣ ਲੱਖਾਂ ਵਿੱਚ ਤਾਂ ਹਰ ਕੋਈ ਜਾ ਨਹੀਂ ਸਕਦਾ, ਪਰ ਹਜ਼ੂਰ ਕਹਿੰਦੇ ਆਪਣੀ ਸ਼ਕਤੀ ਸਿੱਧੀ ਦੇ ਬਲ ਦੇ ਨਾਲ ਸਹਿ ਅਸਮਾਨੀ ਜਾਓ, ਵੀ ਸੈਂਕੜੇ ਅਸਮਾਨਾਂ ਦੇ ਵਿੱਚ ਵੀ ਮੈਂ ਚੱਲਿਆ ਜਾਵਾਂ।
ਨਦਰੀ ਕਿਸੇ ਨਾ ਆਵੋ ਨਾ ਕਿਛ ਪੀਆ ਨਾ ਖਾਓ।
ਜਿਵੇਂ ਇਹਨਾਂ ਸਿੱਧਾਂ ਦੇ ਵਿੱਚ ਵੀ ਐਸੀਆਂ ਸ਼ਕਤੀਆਂ ਸਨ, ਉਹ ਪੰਛੀਆਂ ਵਾਂਗ ਆਕਾਸ਼ ਦੇ ਵਿੱਚ ਉਡਾਰੀਆਂ ਮਾਰਦੇ ਸਨ, ਤੇ ਫਿਰ ਮੈਂ ਆਪਣੇ ਸਰੀਰ ਨੂੰ ਇੰਨਾ ਸੂਖਮ ਕਰ ਲਵਾਂ, ਨਦਰੀ ਕਿਸੇ ਨਾ ਆਵੋ, ਮੈਂ ਕਿਸੇ ਨੂੰ ਨਿਗਾਹ ਵਿੱਚ ਹੀ ਨਾ ਆਵਾਂ, ਭਾਵ ਮੈਨੂੰ ਕੋਈ ਵੀ ਦੇਖ ਨਾ ਸਕੇ, ਮੈਂ ਜਿੱਥੇ ਮਰਜ਼ੀ ਚੱਲਿਆ ਜਾਵਾਂ, ਨਾ ਕੁਛ ਪੀਆ ਨਾ ਖਾਓ, ਅਤੇ ਨਾ ਹੀ ਕੁਛ ਮੈਂ ਖਾਵਾਂ ਅਤੇ ਨਾ ਹੀ ਪੀਵਾਂ, ਐਸਾ ਮੈਂ ਸਾਧਨ ਕਰਾਂ ਜਿਸ ਦੇ ਨਾਲ ਮੈਂ ਪੌਣਾ ਹਾਰੀ ਹੋ ਜਾਵਾਂ, ਬਿਨਾਂ ਅੰਨ ਪਾਣੀ ਤੋਂ ਮੈਂ ਜੀਵਤ ਰਵਾਂ।
ਵੀ ਤੇਰੀ ਕੀਮਤ ਨਾ ਪਵੇ ਹੋ ਕੇ ਵੱਡਾ ਖਾਨਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤਾਂ ਵੀ ਤੇਰੀ ਕੀਮਤ ਨਹੀਂ ਪੈ ਸਕਦੀ, ਚਾਹੇ ਪੰਛੀ ਵਾਂਗੂ ਸੈਂਕੜੇ ਅਸਮਾਨਾਂ ਦੇ ਵਿੱਚ ਵੀ ਉਡਾਰੀਆਂ ਮਾਰ ਲਈਏ, ਤਾਂ ਵੀ ਤੇਰੀ ਕੀਮਤ ਨਹੀਂ ਪੈ ਸਕਦੀ, ਤੇਰਾ ਹੱਦ ਬੰਨਾ ਨਹੀਂ ਲੱਭਿਆ ਜਾ ਸਕਦਾ। ਹਾਂ ਕੇਵਲ ਆਖਾਂ ਨਾਮ ਤੇ, ਹੇ ਵਾਹਿਗੁਰੂ ਜੀ, ਮੈਂ ਤੇਰੇ ਨਾਮ ਨੂੰ ਕਿੱਡਾ ਕੁ ਵੱਡਾ ਆਖਾਂ, ਜਿਸ ਨਾਮ ਦੁਆਰਾ ਤੇਰੀ ਕੀਮਤ ਪੈਂਦੀ ਹੈ, ਜਿਸ ਨਾਮ ਦੁਆਰਾ ਤੇਰੇ ਦੀਦਾਰ ਹੁੰਦੇ ਨੇ, ਤੇਰਾ ਨਾਮ ਹੀ ਸਭ ਤੋਂ ਵੱਡਾ ਸਾਧਨ ਹੈ।
ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਭਾਓ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਖੀਰਲੇ ਅੰਕ ਵਿੱਚ ਫਰਮਾਉਂਦੇ ਨੇ, ਨਾਨਕ ਕਾਗਦ ਲੱਖ ਮਣਾ, ਆਹ ਜਿਹੜੇ ਲੱਖਾਂ ਹੀ ਮਣਾ ਕਾਗਜ਼ ਨੇ, ਭਾਵ ਬਹੁਤ ਸਾਰੇ ਵਿਦਵਾਨਾਂ ਦੇ ਗ੍ਰੰਥ ਧਾਰਮਿਕ ਪੁਸਤਕ ਲਿਖੇ ਹੋਏ ਨੇ, ਜੇ ਉਹਨਾਂ ਨੂੰ ਆਪਾਂ ਤੋਲ ਕੇ ਦੇਖੀਏ ਲੱਖਾਂ ਮਾਣੀ ਬਣ ਜਾਣਗੇ। ਹੁਣ ਜਿਹੜੀਆਂ ਵੱਡੀਆਂ ਵੱਡੀਆਂ ਲਾਇਬ੍ਰੇਰੀਆਂ ਨੇ ਜਾ ਕੇ ਵੇਖੋ ਤਾਂ ਸਹੀ, ਕਿੰਨੀਆਂ ਕਿਤਾਬਾਂ, ਕਿੰਨੀਆਂ ਬੁੱਕਾਂ, ਕਿੰਨੇ ਗ੍ਰੰਥ ਉਹਨਾਂ ਦੇ ਵਿੱਚ ਲਿਖੇ ਮਿਲਣਗੇ। ਲਓ ਹਜ਼ੂਰ ਕਹਿੰਦੇ ਨੇ ਲੱਖਾਂ ਹੀ ਮਣਾ ਜਿਹੜਾ ਕਾਗਜ਼ ਹੈ, ਭਾਵ ਜਿਹੜੇ ਵੱਡੇ ਵੱਡੇ ਗ੍ਰੰਥ ਪੁਸਤਕਾਂ ਲਿਖੀਆਂ ਹੋਈਆਂ ਨੇ, ਪੜ੍ਹ ਪੜ੍ਹ ਕੀਚੈ ਭਾਓ, ਅਤੇ ਫਿਰ ਉਹਨਾਂ ਨੂੰ ਪੜ੍ਹ ਪੜ੍ਹ ਕੇ ਉਹਨਾਂ ਦੇ ਭਾਵ ਨੂੰ ਵੀ ਸਮਝ ਲਈਏ, ਅਤੇ ਫਿਰ ਉਹਨਾਂ ਦੇ ਭਾਵ ਨੂੰ ਆਪਣੇ ਮਨ ਵਿੱਚ ਵਸਾ ਲਈਏ, ਅਥਵਾ ਪੜ੍ਹ ਪੜ੍ਹ ਕੀਚੈ ਪਾਓ ਅਤੇ ਪੜ੍ਹ ਪੜ੍ਹ ਕੇ ਅਤੇ ਫਿਰ ਉਹਨਾਂ ਦੇ ਨਾਲ ਪਾਓ ਪ੍ਰੇਮ ਵੀ ਕਰ ਲਈਏ, ਕਿਉਂਕਿ ਕਈ ਗ੍ਰੰਥ ਬੜੇ ਅੱਛੇ ਹੁੰਦੇ ਨੇ, ਜਦੋਂ ਆਪਾਂ ਉਹਨਾਂ ਨੂੰ ਪੜ੍ਹਦੇ ਹਾਂ ਕੋਈ ਚੰਗੀ ਸਿੱਖਿਆ ਮਿਲਦੀ ਹੈ, ਕੋਈ ਚੰਗੀ ਯੁਕਤੀ ਯੁਕਤੀ ਦਾ ਪਤਾ ਲੱਗਦਾ, ਗਿਆਨ ਮਿਲਦਾ ਹੈ, ਅਤੇ ਫਿਰ ਸਾਡਾ ਉਹਨਾਂ ਧਰਮ ਗ੍ਰੰਥਾਂ ਦੇ ਨਾਲ ਪ੍ਰੇਮ ਵੀ ਹੁੰਦਾ। ਹਜ਼ੂਰ ਕਹਿੰਦੇ ਨੇ ਲੱਖਾਂ ਮਣਾ ਜਿਹੜੇ ਕਾਗਜ਼ ਨੇ, ਕੋਈ ਗ੍ਰੰਥ ਲਿਖੇ ਹੋਏ ਨੇ, ਅਤੇ ਉਹਨਾਂ ਨੂੰ ਪ੍ਰੇਮ ਦੇ ਨਾਲ ਪੜ੍ਹ ਪੜ੍ਹ ਕੇ ਵੇਖ ਲਈਏ, ਭਾਵ ਬਹੁਤੇ ਧਰਮ ਗ੍ਰੰਥ ਪੜ੍ਹ ਕੇ ਵੀ ਜੇ ਕੋਈ ਬੰਦਾ ਇਹ ਸੋਚੇ ਬਈ ਮੈਂ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਹਾਂ ਤਾਂ ਨਹੀਂ ਕੀਤਾ ਜਾ ਸਕਦਾ।
ਮੱਸੂ ਤੋਟ ਨਾ ਆਵਈ ਲੇਖਣ ਪੌਣ ਚਲਾਓ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਤੇ ਜਿਹੜੇ ਲੱਖਾਂ ਮਨ ਗ੍ਰੰਥ ਲਿਖੇ ਹੋਏ ਨੇ ਉਹਨਾਂ ਨੂੰ ਮੈਂ ਪੜ੍ਹਾਂ ਤੇ ਪੜ੍ਹ ਪੜ੍ਹ ਕੇ ਉਹਨਾਂ ਦੇ ਭਾਵ ਨੂੰ ਸਮਝਾਂ ਤੇ ਫਿਰ ਅੱਗੇ ਆਪ ਵੀ ਲਿਖਣ ਦੀ ਕੋਸ਼ਿਸ਼ ਕਰਾਂ। ਮੱਸੂ ਤੋਟ ਨਾ ਆਵੇ, ਜਦੋਂ ਮੈਂ ਲਿਖਾਂ ਤੇ ਇੰਨੀ ਮੱਸੂ ਸਿਆਹੀ ਮੇਰੇ ਕੋਲ ਹੋਵੇ ਤੇ ਸਿਆਹੀ ਵਿੱਚ ਕਦੇ ਤੋਟ ਨਾ ਆਵੇ। ਹੁਣ ਕਈ ਵਾਰੀ ਆਪਾਂ ਲਿਖਦੇ ਹਾਂ ਪੈੱਨ ਵਿੱਚੋਂ ਸਿਆਹੀ ਮੁੱਕ ਜਾਂਦੀ ਹੈ, ਫਿਰ ਹੋਰ ਪਾਉਣੀ ਪੈਂਦੀ ਹੈ, ਪਰ ਹਜ਼ੂਰ ਕਹਿੰਦੇ ਸਿਆਹੀ ਇੰਨੀ ਹੋਵੇ ਆ ਸੱਤਾਂ ਸਮੁੰਦਰਾਂ ਦੀ ਸਿਆਹੀ ਬਣ ਜਾਵੇ, ਕਦੇ ਤੋਟ ਨਾ ਆਵੇ। ਲਿਖਣ ਪੌਣ ਚਲਾਓ ਤੇ ਲਿਖਣ ਦਾ ਅਰਥ ਹੈ ਲਿਖਣ ਵਾਸਤੇ ਹਵਾ ਨੂੰ ਹੁਕਮ ਕਰ ਦੇਵਾਂ ਤੇ ਬਸ ਕਲਮ ਹਵਾ ਵਾਂਗੂ ਚੱਲੇ, ਜਿਵੇਂ ਹਵਾ ਚੱਲਦੀ ਹੈ ਨਾ, ਬਸ ਹਵਾ ਦੀ ਸਪੀਡ ਵਾਂਗੂ ਐਸੀ ਕਲਮ ਚੱਲੇ, ਬਸ ਮੈਂ ਇੰਨਾ ਲਿਖੀ ਜਾਵਾਂ ਇੰਨਾ ਲਿਖੀ ਜਾਵਾਂ ਤੇ ਬਸ ਕੋਈ ਅੰਤ ਹੀ ਨਾ ਰਵੇ।
ਹੀ ਤੇਰੀ ਕੀਮਤ ਨਾ ਪਵੇ ਹੋਕੇ ਵਡਾ ਖਾਣਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਤਾਂ ਵੀ ਤੇਰੀ ਕੀਮਤ ਨਹੀਂ ਪੈ ਸਕਦੀ। ਹਾਂ ਇੱਕ ਨਾਮ ਹੈ ਜਿਸ ਨਾਮ ਦੁਆਰਾ ਤੇਰੇ ਦਰ ਪ੍ਰਵਾਨ ਹੋਇਆ ਜਾਂਦਾ ਹੈ ਤੇ ਮੈਂ ਉਸ ਨਾਮ ਨੂੰ ਕਿੱਡਾ ਕੁ ਵੱਡਾ ਆਖਾਂ। ਉਹ ਨਾਮ ਹੀ ਤੇ ਸਭ ਤੋਂ ਵੱਡਾ ਸਾਧਨ ਹੈ, ਇਸ ਲਈ ਉਸ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੋ ਸਕਦੀ। ਜਿਵੇਂ ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਕਬੀਰ ਸਾਤ ਸਮੁੰਦਰ ਮਸ ਕਰੋ ਕਰਮ ਕਰੋ ਬਣ ਰਾਏ, ਬਸ ਦਾ ਕਾਗਜ਼ ਜਾਓ ਕਰੋ ਹਰ ਜਸ ਲਿਖਣ ਨਾ ਜਾਏ। ਵਾਹਿਗੁਰੂ ਦਾ ਜਸ ਬੇਅੰਤ ਹੈ, ਸੱਤਾਂ ਸਮੁੰਦਰਾਂ ਦੀ ਸਿਆਹੀ ਬਣਾ ਲਈਏ, ਸੱਤ ਦੀਪਾਂ ਦੀ ਧਰਤੀ ਕਾਗਜ਼ ਬਣਾ ਲਈਏ ਅਤੇ ਸਾਰੀ ਬਨਸਪਤੀ ਦੀਆਂ ਕਲਮਾਂ ਘੜ ਕੇ ਵਾਹਿਗੁਰੂ ਦਾ ਜਸ ਲਿਖਣ ਲੱਗ ਜਾਈਏ ਤਾਂ ਵੀ ਉਹਦੀ ਕੀਮਤ ਨਹੀਂ ਪੈ ਸਕਦੀ। ਵਾਹਿਗੁਰੂ ਬੇਅੰਤ ਹੈ। ਕਲਗੀਧਰ ਪਾਤਸ਼ਾਹ ਨੇ ਵੀ ਲਿਖਿਆ ਹੈ, ਕਾਗਜ਼ ਦੀਵ ਸਭਾ ਕਰਕੇ ਅਰਸਾਦ ਸਮੁੰਦਰਨ ਕੀ ਮਸ ਕਹਿ ਹੋ, ਕਾਟ ਬਨਸਪਤੀ ਸਿਗਰੀ ਲਿਖਵੇ ਹੋਂਗੇ ਲੇਖਣ ਕਾਜ ਬਣੈ ਹੋ, ਸਾਰ ਸੁਤੀ ਬਖਤਾ ਕਰਕੇ ਜੋ ਕੋਟ ਗਣੇਸ਼ ਕੇ ਹੱਥ ਲਿਖੈ ਹੋ, ਕਾਲ ਕਿਰਪਾਨ ਬਿਨਾਂ ਬੇਨਤੀ ਤਉ ਤੁਮਕੋ ਨਹੀਂ ਨਾ ਕਰ ਜਾਏ ਹੋ। ਵੀ ਵਾਹਿਗੁਰੂ ਤੇ ਭਗਤੀ ਤੇ ਪ੍ਰਸੰਨ ਹੁੰਦਾ, ਜਿੰਨਾ ਮਰਜ਼ੀ ਕੋਈ ਲਿਖੀ ਜਾਵੇ ਪੜ੍ਹੀ ਜਾਵੇ ਤੇ ਇਹਦੇ ਨਾਲ ਕੁਛ ਨਹੀਂ ਬਣਦਾ। ਇਸੇ ਲਈ ਤਾਂ ਭਗਤ ਕਬੀਰ ਜੀ ਨੇ ਆਖਿਆ ਹੈ, ਕਿਆ ਪੜ੍ਹੀ ਹੈ ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਸ ਹੋਈ। ਅੱਗੇ ਚੱਲ ਕੇ ਲਿਖਦੇ ਨੇ, ਹਰ ਕਾ ਨਾਮ ਨਾ ਜਪਸ ਗੁਆਰਾ, ਕਿਆ ਸੋਚਿਆ ਹੈ ਬਾਰੰਗ ਬਾਰਾਂ। ਉਹ ਮੂਰਖਾ ਤੂੰ ਪਰਮੇਸ਼ਰ ਦਾ ਨਾਮ ਤੇ ਜਪਦਾ ਨਹੀਂ ਜਿਹਦੇ ਨਾਲ ਦਰ ਪ੍ਰਵਾਨਗੀ ਹੋਣੀ ਹੈ, ਤੂੰ ਉਹ ਕੰਮ ਤੇ ਕਰਦਾ ਨਹੀਂ ਹੋਰ ਗ੍ਰੰਥ ਪੁਸਤਕਾਂ ਪੜ੍ਹੀ ਜਾਂਦਾ। ਹਰ ਕਾ ਨਾਮ ਨਾ ਜਪਸ ਗੁਵਾਰਾ, ਕਿਆ ਸੋਚਿਆ ਹੈ ਬਾਰੰਗ ਬਾਰਾ, ਤੇ ਬਾਰ ਬਾਰ ਹੋਰ ਕੀ ਸੋਚਾਂ ਸੋਚਦਾ, ਉਹਨਾਂ ਨੇ ਤਾਂ ਤੇਰਾ ਕੁਝ ਨਹੀਂ ਸਵਾਰਨਾ। ਵਾਹਿਗੁਰੂ ਦੇ ਨਾਮ ਨੇ ਹੀ ਤੇਰੀ ਕਲਿਆਣ ਕਰਨੀ ਹੈ। ਸਤਿਗੁਰੂ ਨੇ ਨਾਮ ਦੀ ਮਹਿਮਾ ਉਚਾਰਨ ਕੀਤੀ।
ਸ੍ਰੀ ਰਾਗ ਮਹੱਲਾ ਪਹਿਲਾ, ਲੇਖੈ ਬੋਲਣ ਬੋਲਣਾ ਲੇਖੈ ਖਾਣਾ ਖਾਓ।
ਲਓ ਹੁਣ ਤੀਸਰੇ ਸ਼ਬਦ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਉੱਤਮ ਅਧਿਕਾਰੀ ਨੂੰ ਬਾਬਾ ਸ਼ਬਦ ਦੁਆਰਾ ਸੰਬੋਧਨ ਕਰਕੇ ਉਪਦੇਸ਼ ਦਿੰਦੇ ਨੇ। ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਵੀ ਇਹ ਸ਼ਾਇਦ ਬਾਬਾ ਕਾਲੂ ਜੀ ਨੂੰ ਉਪਦੇਸ਼ ਦਿੱਤਾ ਹੋਵੇ, ਪਰ ਕਿਸੇ ਉੱਤਮ ਅਧਿਕਾਰੀ ਨੂੰ ਇਹ ਉਪਦੇਸ਼ ਹੈ ਬਾਬਾ ਮਾਇਆ ਰਚਨਾ ਤੋਂ, ਕਿ ਇਹ ਬਜ਼ੁਰਗਾ ਜਿਹੜੀ ਮਾਇਆ ਦੀ ਰਚਨਾ ਹੈ ਨਾ, ਇਹ ਤੇ ਤੋਹੋ ਦਾ ਅਰਥ ਹੈ ਛਲ ਰੂਪ ਹੈ, ਧੋਖਾ ਦੇਣ ਵਾਲੀ ਹੈ। ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਮਨਹੜ ਕਾ ਜਲ। ਇਹ ਮਾਇਆ ਐਸੀ ਛਲ ਰੂਪ ਹੈ ਜਿਵੇਂ ਕੱਖਾਂ ਦੀ ਅੱਗ ਬਹੁਤੀ ਦੇਰ ਨਹੀਂ ਬਲਦੀ, ਥੋੜ੍ਹੇ ਸਮੇਂ ਤੋਂ ਬਾਅਦ ਹੀ ਛਾਈ ਮਾਈ ਹੋ ਜਾਂਦੀ ਹੈ। ਬੱਦਲਾਂ ਦੀ ਛਾਂ ਵੀ ਹਮੇਸ਼ਾ ਲਈ ਸਥਿਰ ਨਹੀਂ ਰਹਿੰਦੀ, ਮਾਇਆ ਦੇ ਸੁੱਖ ਵੀ ਹਮੇਸ਼ਾ ਨਹੀਂ ਰਹਿੰਦੇ, ਹੜ੍ਹ ਦਾ ਪਾਣੀ ਵੀ ਹਮੇਸ਼ਾ ਨਹੀਂ ਟਿਕਦਾ, ਆਉਂਦਾ ਅਤੇ ਅੱਗੇ ਨਿਕਲ ਜਾਂਦਾ, ਇਹੀ ਮਾਇਆ ਦਾ ਸੁਭਾਵ ਹੈ। ਇਹੋ ਤਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਅਸੀਂ ਮਾਇਆ ਨੂੰ ਰੋਕਣ ਦਾ ਯਤਨ ਕਰਦੇ ਹਾਂ ਪਰ ਇਹ ਮਾਇਆ ਰੁਕਦੀ ਨਹੀਂ, ਅੱਜ ਸਾਡੇ ਕੋਲ ਹੈ ਕੱਲ੍ਹ ਕਿਸੇ ਹੋਰ ਦੇ ਕੋਲ ਚਲੀ ਜਾਂਦੀ। ਇਸੇ ਲਈ ਸਤਿਗੁਰੂ ਕਹਿੰਦੇ ਬਾਬਾ ਮਾਇਆ ਰਚਨਾ ਤੋਂ, ਇਹ ਜਿਹੜੀ ਮਾਇਆ ਦੀ ਰਚਨਾ ਇਹ ਤੇ ਧੋਖਾ ਰੂਪ ਹੈ, ਛਲ ਕਰਨ ਵਾਲੀ ਹੈ, ਅੰਧਾ ਨਾਮ ਵਿਸਾਰਿਆ। ਪਰ ਵੇਖ ਲਓ ਇਸ ਮਾਇਆ ਦੀ ਰਚਨਾ ਦੇ ਵਿੱਚ ਪਰਚ ਕੇ ਇਸ ਅਗਿਆਨੀ ਜੀਵ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ ਹੈ, ਜਿਸ ਨਾਮ ਦੁਆਰਾ ਸ਼ਾਂਤੀ ਮਿਲਣੀ ਸੀ, ਜਿਸ ਨਾਮ ਦੁਆਰਾ ਜੀਵਨ ਦੀ ਸਫਲਤਾ ਹੋਣੀ ਸੀ, ਜਿਸ ਨਾਮ ਦੁਆਰਾ ਲੋਕ ਅਤੇ ਪਰਲੋਕ ਵੀ ਸਵਰਨਾ ਸੀ। ਇਸ ਮਨੁੱਖ ਨੇ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ, ਨਾ ਤਿਸ ਇਹ ਨਾ ਉਹ, ਅਤੇ ਫਿਰ ਨਾ ਇਸ ਮਨੁੱਖ ਨੂੰ ਮਾਇਆ ਹੀ ਮਿਲੀ ਅਤੇ ਨਾ ਹੀ ਉਹ ਪਰਮੇਸ਼ੁਰ ਮਿਲਿਆ। ਮਾਇਆ ਦੇ ਵਿੱਚ ਫਸ ਕੇ ਜਿੰਨੀ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇੰਨੀ ਮਾਇਆ ਮਿਲੇ, ਕਦੇ ਨਹੀਂ ਮਿਲਦੀ। ਜਿੰਨੀ ਮਨੁੱਖ ਇੱਛਾ ਕਰਦਾ ਹੈ ਨਾ, ਉੰਨੀ ਮਾਇਆ ਨਹੀਂ ਕਦੇ ਵੀ ਮਿਲੀ ਇਸ ਨੂੰ, ਅਤੇ ਨਾ ਹੀ ਮਿਲ ਸਕਦੀ ਹੈ, ਅਤੇ ਨਾ ਹੀ ਇਹਨੂੰ ਪਰਮੇਸ਼ੁਰ ਮਿਲ ਸਕਦਾ। ਅਤੇ ਫਿਰ ਉਹ ਗੱਲ ਹੁੰਦੀ ਹੈ, ਦੁਬਦਾ ਮੈਂ ਦੋਨੋਂ ਗੋਏ ਮਾਇਆ ਮਿਲੀ ਨਾ ਰਾਮ। ਦੁਬਦਾ ਦੇ ਵਿੱਚ ਪੈ ਕੇ ਮਨੁੱਖ ਦੇ ਦੋਵੇਂ ਲੋਕ ਹੀ ਚਲੇ ਜਾਂਦੇ ਨੇ, ਨਾ ਮਾਇਆ ਅਤੇ ਨਾ ਪਰਮੇਸ਼ੁਰ ਹੀ ਮਿਲਦਾ। ਇਸ ਲਈ ਦੁਬਦਾ ਤੋਂ ਬਚਣ ਦੀ ਲੋੜ ਹੈ। ਦੁਬਦਾ ਬੌਰੀ ਮਨ ਬੋ ਰਾਇਆ, ਇਹ ਦੁਬਦਾ ਬੌਰੀ ਨੇ ਤਾਂ ਸਾਡੇ ਮਨ ਨੂੰ ਵੀ ਪਾਗਲ ਬਣਾ ਦਿੱਤਾ ਹੈ। ਇਹ ਦੁਬਦਾ ਨੂੰ ਛੱਡ ਕੇ ਇੱਕ ਪਾਸੇ ਪਾਏ ਜੁੜਨਾ ਚਾਹੀਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਨੇ, ਲੇਖਿਆ ਬੋਲਣ ਬੋਲਣਾ, ਲੇਖਿਆ ਖਾਣਾ ਖਾਓ। ਉੱਤਮ ਅਧਿਕਾਰੀ ਨੂੰ ਸਤਿਗੁਰੂ ਉਪਦੇਸ਼ ਦੇ ਰਹੇ ਨੇ, ਲੇਖਿਆ ਬੋਲਣ ਬੋਲਣਾ। ਜੋ ਅਸੀਂ ਆਪਣੇ ਮੂੰਹ ਤੋਂ ਬੋਲਣ ਦਾ ਅਰਥ ਹੈ, ਕੋਈ ਸ਼ਬਦ ਕੋਈ ਵਾਕ ਬੋਲਦੇ ਹਾਂ, ਉਹ ਵੀ ਲੇਖੇ ਵਿੱਚ ਹੈ, ਉਹ ਵੀ ਕਿਸੇ ਹਿਸਾਬ ਕਿਤਾਬ ਦੇ ਵਿੱਚ ਹੀ ਹੈ। ਭਾਵ ਇਹ ਹੈ, ਜੋ ਅਸੀਂ ਮੁੱਖੋਂ ਬੋਲਦੇ ਹਾਂ, ਚਾਹੇ ਚੰਗਾ ਮੰਦਾ ਜੋ ਵੀ ਬੋਲਦੇ ਹਾਂ, ਉਹਦਾ ਵੀ ਹਿਸਾਬ ਕਿਤਾਬ ਹੋਣਾ ਹੈ। ਲੇਖਿਆ ਖਾਣਾ ਖਾਓ, ਅਤੇ ਜਿਹੜਾ ਅਸੀਂ ਖਾਣਾ ਖਾਂਦੇ ਹਾਂ, ਕਈ ਕਹਿੰਦੇ ਲੈ ਹੁਣ ਸਭ ਕੁਛ ਖਾਣ ਵਾਸਤੇ ਬਣਿਆ ਹੋਇਆ ਨਾ, ਪਰ ਸਤਿਗੁਰੂ ਨੇ ਅੱਗੇ ਚੱਲ ਕੇ ਦੱਸਣਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀਆ, ਮਨਮਹਿ ਚੱਲੇ ਵਿਕਾਰ। ਇਹ ਨਹੀਂ ਵੀ ਜੋ ਤੁਸੀਂ ਖਾਣਾ ਖਾਂਦੇ ਹੋ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਹੋਣਾ, ਇਹਦਾ ਵੀ ਹੋਣਾ। ਜਿਹੜੇ ਫਿਰ ਉਹੋ ਜਿਹਾ ਖਾਣਾ ਖਾਣਗੇ ਉਹਦਾ ਹਿਸਾਬ ਕਿਤਾਬ ਦੇਣਾ ਪਵੇਗਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਅਸੀਂ ਮੂੰਹੋਂ ਬੋਲ ਬੋਲਦੇ ਹਾਂ ਉਹ ਵੀ ਲੇਖੇ ਵਿੱਚ ਹੀ ਹਨ, ਅਤੇ ਜੋ ਅਸੀਂ ਖਾਣਾ ਖਾਂਦੇ ਹਾਂ ਉਹ ਵੀ ਲੇਖੇ ਵਿੱਚ ਹੀ ਹੈ, ਉਹਦਾ ਵੀ ਹਿਸਾਬ ਕਿਤਾਬ ਇੱਕ ਦਿਨ ਦੇਣਾ ਪੈਣਾ ਹੈ।
ਲੇਖੇ ਵਾਟ ਚਲਾਈਆ, ਲੇਖੇ ਸੁਣ ਵੇਖਾ।
ਹਜ਼ੂਰ ਕਹਿੰਦੇ ਨੇ ਲੇਖੇ ਵਾਟ ਚਲਾਈਆ, ਤੁਸੀਂ ਜਿਹੜੇ ਰਸਤੇ ਵੀ ਚੱਲਦੇ ਹੋ ਉਹਦਾ ਵੀ ਹਿਸਾਬ ਕਿਤਾਬ ਲਿਆ ਜਾਣਾ। ਤੁਸੀਂ ਕਿਹੜੇ ਰਸਤੇ ਕਦਮ ਰੱਖੇ ਨੇ, ਉਹ ਰਸਤਾ ਕਿਹੜੇ ਪਾਸੇ ਜਾਂਦਾ, ਗੁਰੂ ਘਰ ਵੱਲ ਜਾਂਦਾ, ਠੇਕੇ ਵੱਲ ਜਾਂਦਾ, ਮੀਟ ਦੀ ਦੁਕਾਨ ਵੱਲ ਜਾਂਦਾ, ਜਾਂ ਕਿਹੜੇ ਪਾਸੇ ਜਾਂਦਾ, ਜਿਹੜੇ ਪਾਸੇ ਕਦਮ ਪੁੱਟਦੇ ਹੋ ਉਹਦਾ ਵੀ ਲੇਖਾ ਲਿਆ ਜਾਣਾ। ਲੇਖਾ ਸੁਣ ਵੇਖਾਓ, ਹਜ਼ੂਰ ਕਹਿੰਦੇ ਜੋ ਕੁਛ ਸੁਣਦੇ ਹੋ, ਪੈੜੇ ਗੀਤ ਸੰਗੀਤ ਜਾਂ ਕਥਾ ਕੀਰਤਨ ਜੋ ਵੀ ਸੁਣਦੇ ਹੋ ਇਹਦਾ ਵੀ ਹਿਸਾਬ ਹੋਣਾ, ਅਤੇ ਵੇਖਾਓ ਜੋ ਕੁਝ ਵੇਖਦੇ ਹੋ ਅੱਖਾਂ ਦੇ ਨਾਲ, ਗੰਦੀਆਂ ਪਿਕਚਰਾਂ ਦੇਖਦੇ ਹੋ ਜਾਂ ਕੀਰਤਨ ਅਤੇ ਧਾਰਮਿਕ ਤਸਵੀਰਾਂ ਦੇਖਦੇ ਹੋ, ਜੋ ਵੀ ਕੁਛ ਵੇਖਦੇ ਹੋ, ਅਤੇ ਉਹਨਾਂ ਸਾਰਿਆਂ ਦਾ ਹਿਸਾਬ ਕਿਤਾਬ ਹੋਣਾ ਹੈ।
ਲੇਖੇ ਸਾਹ ਲਵਾਈਏ, ਪੜ੍ਹੇ ਕੇ ਪੁੱਛਣ ਜਾਓ।
ਹਜ਼ੂਰ ਕਹਿੰਦੇ ਨੇ ਜਿੰਨੇ ਵੀ ਤੁਸੀਂ ਸਵਾਸ ਲੈਂਦੇ ਹੋ ਰੋਜ਼, ਕਹਿੰਦੇ ਨੇ ਵੀ 24 ਘੰਟਿਆਂ ਦੇ ਵਿੱਚ ਮਨੁੱਖ 24,000 ਸਵਾਸ ਲੈ ਲੈਂਦੇ, ਅਤੇ ਜਿੰਨੇ ਤੁਸੀਂ ਸਾਹ ਲੈਂਦੇ ਹੋ ਕਿਹੜੇ ਪਾਸੇ ਤੁਹਾਡੇ ਸਾਹ ਲੇਖੇ ਲੱਗਦੇ ਨੇ, ਇਹਦਾ ਵੀ ਹਿਸਾਬ ਕਿਤਾਬ ਹੋਣਾ। ਪੜ੍ਹੇ ਕੇ ਪੁੱਛਣ ਜਾਓ, ਜੇ ਤਾਂ ਤੁਸੀਂ ਪੜ੍ਹੇ ਹੋ ਤਾਂ ਆਪ ਸਮਝ ਲਓ, ਜੇ ਨਹੀਂ ਆਪ ਨੂੰ ਸਮਝ ਆਉਂਦੀ ਤਾਂ ਪੜ੍ਹੇ ਕੇ ਪੁੱਛਣ ਜਾਓ, ਫਿਰ ਕਿਸੇ ਨੂੰ ਹੋਰ ਪੁੱਛਣ ਵਾਸਤੇ ਵੀ ਜਾ ਸਕਦੇ ਹੋ। ਆਖਿਰ ਤੁਹਾਨੂੰ ਜਵਾਬ ਇਹੀ ਮਿਲਣਾ ਹੈ, ਤੁਸੀਂ ਜੋ ਵੀ ਕੁਛ ਕਰਦੇ ਹੋ ਨਾ, ਸੋਚ ਸਮਝ ਕੇ ਕਰੋ। ਹਰ ਚੀਜ਼ ਦਾ ਹਿਸਾਬ ਕਿਤਾਬ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਹੋਵੇਗਾ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ। ਅੱਗੇ ਚੱਲ ਕੇ ਹਿਸਾਬ ਕਿਤਾਬ 'ਤੇ ਦੇਣਾ ਹੀ ਪੈਣਾ ਹੈ।
ਬਾਬਾ ਮਾਇਆ ਰਚਨਾ ਤੋ ਅੰਧੇ ਨਾਮ ਵਸਾਰਿਆ, ਨਾ ਤਿਸ ਇਹ ਨਾ ਉਹ ਰਹਾਉ, ਜੀਵਨ ਮਰਨਾ ਜਾਏ ਕੈ ਇੱਥੇ ਖਾਜੈ ਕਾਲ।
ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਨੇ ਉੱਤਮ ਅਧਿਕਾਰੀ ਨੂੰ ਸੰਬੋਧਨ ਕਰਕੇ ਆਖਿਆ, ਮਾਇਆ ਦੀ ਰਚਨਾ ਤੇ ਸਾਰੀ ਛਲ ਰੂਪ ਹੈ, ਇਹ ਧੋਖੇਬਾਜ਼ ਹੈ, ਇਸ ਦੇ ਵਿੱਚ ਖਚਤ ਹੋ ਕੇ ਅੰਧੇ ਅਗਿਆਨੀ ਜੀਵ ਨੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ, ਇਸ ਲਈ ਨਾ ਇਹ ਧੋਬੀ ਦੇ ਕੁੱਤੇ ਵਾਂਗੂ ਨਾ ਘਟਦਾ ਰਿਹਾ ਨਾ ਘਾਟਦਾ ਰਿਹਾ, ਇਹ ਹਾਲਤ ਹੋ ਗਈ। ਨਾ ਇਹਨੇ ਚੰਗੀ ਤਰ੍ਹਾਂ ਮਾਇਆ ਦਾ ਸੁੱਖ ਲਿਆ ਅਤੇ ਨਾ ਹੀ ਪਰਮੇਸ਼ਰ ਦੀ ਭਗਤੀ ਦਾ, ਵਿੱਚ ਵਿਚਾਲੇ ਇਹ ਮਨੁੱਖ ਭਟਕਦਾ ਰਹਿੰਦਾ ਹੈ। ਪਰ ਹਜ਼ੂਰ ਕਹਿੰਦੇ ਨੇ ਰਹਾਓ, ਜਿਹੜੇ ਦੁਨੀਆਂ ਦੇ ਸਾਡੇ ਸਾਕ ਸੰਬੰਧੀ ਨੇ ਉਹਨਾਂ ਦੀ ਹਾਲਤ ਕੀ ਹੈ, ਵਿਸਰਾਮ ਦੇ ਕੇ ਫਰਮਾਉਂਦੇ ਨੇ, ਜੀਵਨ ਮਰਨਾ ਜਾਇਕ ਹੈ, ਇੱਥੇ ਖਾਜੈ ਕਾਲ। ਜਾਇਕ ਦਾ ਅਰਥ ਹੈ ਮਨੁੱਖ ਜਦੋਂ ਤੋਂ ਜਨਮ ਧਾਰਨ ਕਰਦਾ ਹੈ। ਜੀਵਨ ਮਰਨਾ, ਜੀਵਨ ਤੋਂ ਲੈ ਕੇ ਮਰਨ ਤੱਕ, ਇੱਥੇ ਖਾਜੈ ਕਾਲ। ਜਿਹੜਾ ਇੱਥੇ ਇਸ ਧਰਤੀ 'ਤੇ ਇਸ ਦੁਨੀਆਂ ਦੇ ਵਿੱਚ ਰਹਿਣ ਦਾ ਕਾਲ ਸਮਾਂ ਹੁੰਦਾ ਹੈ, ਜਿੰਨੇ ਵੀ ਸਾਡੇ ਰਿਸ਼ਤੇਦਾਰ ਨੇ, ਆਂਢੀ ਗੁਆਂਢੀ ਨੇ, ਮਿੱਤਰ ਦੋਸਤ ਨੇ ਅਤੇ ਖਾਜੈ, ਉਹ ਇੱਥੇ ਸਾਡੇ ਨਾਲ ਬੈਠ ਕੇ ਰਲ ਮਿਲ ਕੇ ਕੋਈ ਭੋਜਨ ਅਤੇ ਕੋਈ ਹੋਰ ਪਾਰਟੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਂਦੇ ਨੇ, ਭਾਵ ਜਿੰਨੇ ਵੀ ਸਾਡੇ ਖਾਊ ਯਾਰ ਨੇ, ਜੀਵਨ ਤੋਂ ਲੈ ਕੇ ਮਰਨ ਤੱਕ ਸਾਡੇ ਨਾਲ ਸੁੱਖ ਦੇ ਵਿੱਚ ਬੈਠ ਕੇ ਅਤੇ ਸਾਰੇ ਹੀ ਭੋਜਨ ਛਕਦੇ ਹਨ।
ਜਿੱਥੇ ਬਹਿ ਸਮਝਾਈਏ ਤਿੱਥੇ ਕੋਈ ਨਾ ਚੱਲਿਓ ਨਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੱਥੇ ਧਰਮਰਾਜ ਦੀ ਕਚਹਿਰੀ ਵਿੱਚ ਬੈਠ ਕੇ ਜੀਵ ਨੂੰ ਲੇਖਾ ਸਮਝਾਇਆ ਜਾਵੇਗਾ ਵੀ ਆਹ ਕੰਮ ਤੂੰ ਕੀਤੇ ਨੇ, ਇਹਦਾ ਆਹ ਫਲ ਤੈਨੂੰ ਭੋਗਣਾ ਪੈਣਾ, ਤਿੱਥੇ ਕੋਈ ਨਾ ਚੱਲਿਓ ਨਾਲ। ਅਤੇ ਜਿਹੜੇ ਖਾਣ ਪੀਣ ਵਾਲੇ ਸਨ ਨਾ ਰਿਸ਼ਤੇਦਾਰ ਸਾਕ ਸੰਬੰਧੀ, ਉੱਥੇ ਕੋਈ ਨਹੀਂ ਸਾਡੇ ਨਾਲ ਗਿਆ, ਦਰਗਾਹ ਦੇ ਵਿੱਚ ਕਿਸੇ ਨੇ ਸਾਡੀ ਸਹਾਇਤਾ ਨਹੀਂ ਕੀਤੀ। ਇੱਥੇ ਤਾਂ ਖਾਣ ਪੀਣ ਵਾਲੇ ਯਾਰ ਦੋਸਤ ਬਹੁਤ ਟੱਕਰ ਜਾਂਦੇ ਨੇ, ਪਰ ਦਰਗਾਹ ਦੇ ਵਿੱਚ ਨਾਲ ਨਿਭਣ ਵਾਲਾ ਕੋਈ ਵੀ ਨਹੀਂ ਹੁੰਦਾ।
ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ।
ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਬਾਅਦ ਵਿੱਚ ਰੋਂਦੇ ਜ਼ਰੂਰ ਨੇ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ, ਪਰ ਹਜ਼ੂਰ ਕਹਿੰਦੇ ਜਿੰਨੇ ਵੀ ਰੋਣ ਵਾਲੇ ਨੇ ਨਾ, ਤੇ ਸਭ ਬੰਨੇ ਪੰਡ ਪਰਾਲੋ, ਤੇ ਪਰਾਲੇ ਦੀਆਂ ਪੰਡਾਂ ਹੀ ਬੰਨਦੇ ਨੇ। ਭਾਵ ਐਵੇਂ ਫਜ਼ੂਲ ਉਹ ਆਪਣਾ ਦਿਖਾਵਾ ਕਰਦੇ ਨੇ, ਅਸਲੀ ਮਰਨ ਵਾਲੇ ਦੇ ਨਾਲ ਤੇ ਕੋਈ ਮਰਦਾ ਨਹੀਂ, ਤੇ ਰੋ ਰੋ ਕੇ ਲੋਕਾਂ ਨੂੰ ਪਖੰਡ ਕਰ ਕਰਕੇ ਦਿਖਾਉਂਦੇ ਹਨ।
ਸਭ ਕੋ ਆਖੇ ਬਹੁਤ ਬਹੁਤ, ਘੱਟ ਨਾ ਆਖੇ ਕੋਈ।
ਲੋ ਹਜ਼ੂਰ ਕਹਿੰਦੇ ਨੇ ਭਾਈ, ਸਭ ਕੋਈ ਆਦਮੀ ਬਹੁਤ ਤੋਂ ਬਹੁਤ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਖ ਰਿਹਾ ਹੈ, ਘੱਟ ਨਾ ਆਖੇ ਕੋਈ। ਆਪਣੇ ਵੱਲੋਂ ਪੂਰਾ ਟਿਲ ਲਾ ਕੇ ਆਖਣ ਦਾ ਯਤਨ ਕਰਦਾ, ਕੋਈ ਵੀ ਘੱਟ ਨਹੀਂ ਆਖਣ ਦਾ ਯਤਨ ਕਰ ਰਿਹਾ।
ਕੀਮਤ ਕਿਨੇ ਨਾ ਪਾਈਆ, ਕਹਿਣ ਨਾ ਵੱਡਾ ਹੋਏ।
ਹਜ਼ੂਰ ਕਹਿੰਦੇ ਨੇ ਪਰ ਕਿਸੇ ਨੇ ਵੀ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨੂੰ ਨਹੀਂ ਪਾਇਆ, ਤੇ ਕਹਿਣ ਦੇ ਨਾਲ ਵਾਹਿਗੁਰੂ ਪਰਮੇਸ਼ਰ ਨਾ ਛੋਟਾ ਹੁੰਦਾ ਨਾ ਹੀ ਭਾਈ ਵੱਡਾ ਹੋ ਸਕਦਾ ਹੈ।
ਸੱਚਾ ਸਾਹਿਬ ਏਕ ਤੂੰ, ਹੋਰ ਜੀਆਂ ਕੇ ਤੇਲੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਸੱਚਾ ਸਾਹਿਬ ਸੱਚਾ ਪਾਤਸ਼ਾਹ ਤੇ ਤੂੰ ਇੱਕੋ ਹੀ ਹੈ, ਹੋਰ ਜੀਆਂ ਕੇ ਤੇਲੋ। ਹੋਰ ਜਿਹੜੇ ਜੀਵਾਂ ਦੇ ਰਹਿਣ ਲਈ ਕਿਤਨੇ ਹੀ ਲੋਕ ਤੂੰ ਮੰਡਲ ਸਿਰਜੇ ਨੇ, ਉਹ ਤੇ ਸਾਰੇ ਨਾਸਵੰਤ ਨੇ, ਤੇਰਾ ਹੀ ਜਿਹੜਾ ਸਥਾਨ ਹਮੇਸ਼ਾ ਲਈ ਰਹਿਣ ਵਾਲਾ ਹੈ।
ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ।
ਹੇ ਵਾਹਿਗੁਰੂ ਜੀ, ਜਿਹੜੇ ਨੀਚਾਂ ਦੇ ਅੰਦਰ ਨੀਵੀਂ ਜਾਤ ਵਾਲੇ ਲੋਕ ਨੇ, ਨੀਚੀ ਹੂੰ ਅਤ ਨੀਚ, ਜਿਹੜੇ ਉਹਨਾਂ ਨੀਵਿਆਂ ਦੇ ਨਾਲੋਂ ਵੀ ਹੋਰ ਬਹੁਤੇ ਨੀਵੇਂ ਹਨ।
ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਓ ਕਿਆਰੀਸ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਮੈਂ ਤੇ ਜਿਹੜੇ ਬਹੁਤੇ ਨੀਵੇਂ ਨੇ ਨਾ, ਨਿਮਾਣੇ ਨੇ, ਉਹਨਾਂ ਦੇ ਨਾਲ, ਉਹਨਾਂ ਦੀ ਸੰਗਤ ਦੇ ਨਾਲ ਖਲੋਣ ਵਾਲਾ ਹਾਂ, ਮੈਂ ਉਹਨਾਂ ਦਾ ਦੋਸਤ ਹਾਂ, ਉਹਨਾਂ ਦਾ ਮੈਂ ਮਦਦਗਾਰ ਹਾਂ। ਵੱਡਿਆਂ ਸਿਓ ਕਿਆਰੀਸ, ਜਿਹੜੇ ਵੱਡੇ ਨੇ, ਮਾਇਆਧਾਰੀ, ਜਾਤ ਅਭਿਮਾਨੀ, ਹੰਕਾਰੀ ਬੰਦੇ, ਉਹਨਾਂ ਦੇ ਨਾਲ ਕੀ ਬਰਾਬਰੀ ਕਰਨੀ ਹੈ? ਭਾਵ ਸਾਡੀ ਵੱਡੇ ਲੋਕਾਂ ਦੇ ਨਾਲ ਕੋਈ ਬਰਾਬਰੀ ਨਹੀਂ ਹੋ ਸਕਦੀ।
ਜਿੱਥੇ ਨੀਚ ਸੰਭਾਲੀਆਂ ਤਿੱਥੇ ਨਜ਼ਰ ਤੇਰੀ ਬਖਸ਼ੀਸ਼।
ਅੰਤਲੀ ਪੰਕਤੀ ਵਿੱਚ ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿੱਥੇ ਨੀਚਾਂ ਦੀ ਸੰਭਾਲ ਕੀਤੀ ਜਾਂਦੀ ਹੈ, ਨਿਮਾਣਿਆਂ ਅਤੇ ਨਿਤਾਣਿਆਂ ਨੂੰ ਜਿੱਥੇ ਸੰਭਾਲਿਆ ਜਾਂਦਾ ਹੈ ਤੇਰੀ ਦਰਗਾਹ ਦੇ ਵਿੱਚ, ਤਿੱਥੇ ਨਜ਼ਰ ਤੇਰੀ ਬਖਸ਼ੀਸ਼, ਉੱਥੇ ਤੇਰੀ ਬਖਸ਼ਿਸ਼ ਦੀ ਨਜ਼ਰ ਉਹਨਾਂ 'ਤੇ ਹੀ ਹੁੰਦੀ ਹੈ ਜਿਹੜੇ ਨਿਮਾਣੇ ਅਤੇ ਨਿਤਾਣੇ ਹੋ ਕੇ ਤੇਰੇ ਦਰ 'ਤੇ ਢਹਿੰਦੇ ਨੇ, ਅਤੇ ਉਹਨਾਂ 'ਤੇ ਤੇਰੀ ਬਖਸ਼ਿਸ਼ ਦੀ ਨਜ਼ਰ ਹੁੰਦੀ ਹੈ, ਜਿਵੇਂ ਮੀਂਹ ਦਾ ਪਾਣੀ ਨੀਵੇਂ ਥਾਵਾਂ 'ਤੇ ਹੀ ਆ ਕੇ ਖਲੋਂਦਾ ਹੈ, ਜਿਹੜੇ ਵੱਡੇ ਵੱਡੇ ਟਿੱਬੇ ਨੇ, ਪਹਾੜ ਨੇ, ਉਹਨਾਂ 'ਤੇ ਕਦੇ ਮੀਂਹ ਦਾ ਪਾਣੀ ਨਹੀਂ ਖਲੋਂਦਾ। ਇਸੇ ਤਰ੍ਹਾਂ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ, ਨਿਮਾਣੇ ਅਤੇ ਨਿਤਾਣੇ ਹੋ ਕੇ ਰਹਿਣਾ ਚਾਹੀਦਾ ਹੈ। ਇਹ ਸਤਿਗੁਰੂ ਨੇ ਪਾਵਨ ਪਵਿੱਤਰ ਸਿੱਖਿਆ ਬਖਸ਼ਿਸ਼ ਕੀਤੀ, ਆਪਾਂ ਇਸ ਨੂੰ ਸੁਣਿਆ, ਇਹਦੇ ਨਾਲ ਆਪਾਂ ਇਸ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆਰੀਸ। ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।